सुनै सिद्ध पीर सुरनाथे, सुनै धरत धौल आकाशे, सुनै दीप लो पाताल, सुनै पोहे न सकै काल। नानक भगता सदा विगास, सुनै दुख पाप का नास। गुरु घर देच शब्द सुनन दी महानता इतनी है कि प्रभु प्राप्ति दा मुख साधन भी सुनना ही गुरु नानक देव जी महाराज ने दस्या। शब्द नू परमात्मा नाल मिलन दा आधार मन लिए तां फिर शब्द है ही सुनन दा विशा। अज तक साधक पुरुष परमात्मा तक पहुंचन लई मिलन लई तरह तरह दे जो साधन जुटांदे रहे ने, शरीर दे किसे एक तत नू उन्होंने मुख रखे। शरीर दे च पानी बहुत ज्यादा है, इस भाव नू मुख रख के तीर्थां दा रटन, इशनान करी जाना, सवेरे करना, दोपहर नू करना, शाम नू करना, ते तीर्थ इशनान नू ही जल दे इशनान नू आत्म शुद्धि मन लेना। मुख गल इतनी है कि प्रभु प्राप्ति दा साधन जो अपनाया गया ओदे च पाणी प्रधान है। बार बार सजदा करना, बार बार मत्था रगड़ना, नक रगड़ने, हर वक्त धरती दी खाक नू मस्तक ते लाना, ए मिट्टी तत नू आधार बना के परमात्मा तक पहुंचने दी कोशिश कीती जांदी रही है। अग बाल के धूणे तपा के और जेठ हाड़ दी धुप दे च बैठ के अपने शरीर नू तपाना, ए अगन तत नू प्रभु प्राप्ति दा साधन जान के योगी जन साधक पुरुष साधना करदे रहने और शरीर दे च अगन तत दे आसरे ते प्रभु तक मिलन दी पहुंचन दी कोशिश करदे रहने। साहिब श्री गुरु नानक देव जी महाराज ने जो मार्ग अपनाया ते जगत लई दसिया ओदे च आकाश प्रधान है, किधरे मिट्टी प्रधान है, किधरे पानी प्रधान है, किधरे अग्नि प्रधान है। गुरु नानक देव जी महाराज ने शब्द नूं प्रधान मनिया ते शब्द आकाश तत दा विशा है। और साहिब श्री गुरु नानक देव जी महाराज दा फरमान है, बार बार उस दा जिक्र करदे रहिए ते सुनदे रहिए, आखिर एक दिन मनुख परमात्मा तक पहुंच जांदा है, ईश्वर तक पहुंच जांदा है। भोजन दी बुरकी मुंह दे राही अंदर प्रवेश करदी है, खून बनदी है, मिंज बनदी है, मांस बनदी है, शरीर दी तवानाई बनदी है, शरीर दी शक्ति बनदी है। शब्द कन्ना दे राही अंदर जद प्रवेश करदा है तो ओ अनाहद नाद बनदा है, परम प्रकाश बनदा है, दैवी संपदा नू अंदरों जन्म देण दे सहायक हुंदा है। और शब्द केवल सुनन दा विषय है। सुनन दी कितनी वड्डी महानता है, मूल पंक्ति है इस पंक्ति दी, नानक भगता सदा विगास, सुनिया दुख पाप का नास। महाराज दा फरमान है कि भगतां दे मन दे सदा हुलास रहिंदा है, खेड़ा रहिंदा है, मस्ती रहिंदी है, सदी वी आनंद दे च रहिंदे ने, अठे पैर प्रसन्न चित रहिंदे ने। ता आखर कुछ ना कुछ कारण होवेगा, क्योंकि अठे पैर दी प्रसन्नता ते दुनिया दे च किसे नू भी नसीब नहीं। जो हस रहा है आखिर उसे नू रोंदा होया असी वेखदे हां, जो परम प्रसन्नचित सानू मिलदा है असी उसे नू गमगीन होया बेचैन होया वेखदे हां। पर साहिब कहिंदे नानक भगता सदा विगास, भगतां दे कोल सदी वी खेड़ा है, सदी वी आनंद है, अठे पैर दी प्रसन्नता है। ए प्रसन्नता उन्हां नू किस तरह नसीब होई? साहिब कहिंदे उन्हां दे दुख जद नास होए, पाप जद नास होए ते प्रसन्नता नसीब हो गई। पाप तो दुख पैदा हुंदे ने, दुख बेचैन कर देंदा है, पाप मिट गए, दुख मिट गए तो प्रसन्नता अंतर आत्मे च पैदा हुई। पर सवाल पैदा हुंदा है पाप किस तरह मिट गए, दुख किस तरह मिट गए। तो सतगुरु कहंदे ने सुनिया है दुख पाप का नास, जद गुरु दा शब्द सुनिया परमात्मा दा नाम सुनिया पाप मिट गए दुख मिट गए। पाप ते दुख दे मिटदिया ही हुलास पैदा होया, विगास पैदा होया, खेड़े दा जन्म होया, खुशियां दा जन्म होया। तो नाद नू सुनना, गुर शब्द नू सुनना, प्रभु नाम दा उचारण करके उनू सुनना, सुनन दे नाल ही दुखां दा नास हो जांदा, पापां दा नास हो जांदा, बशर्ते सुनन दी जाच किसे नू आ जाए। ध्यान तो बिना मनुख सुन नहीं सकेगा। सुनना बहुत प्रबल ध्यान साधना है। एक मनुख उच्ची उच्ची बोल रहा हुंदा है, दूसरा सुन रहा हुंदा है, ते सुनन वाला अचनचेत कह देंदा है मित्रा ए गल फिर आख मैं नहीं सुनी। तू क्यों नहीं सुनी? कहिंदा मेरा ध्यान किसे होर पासे चला गया सी। तो ध्यान तो बिना शब्द नु सुनना बहुत औखा है। तो साहिब कहिंदे जैसे ध्यान नाल उचारण कीते हुए नाम नू कोई सुनदा ओदे पाप मिट जांदे ने, ओदे दुख मिट जांदे ने, ओदे अंदर विगास पैदा हो जांदा है, उस दे अंदर खेड़े दा जन्म होंदा है। सिर्फ इतना ही नहीं, सतगुरु कहंदे ने सुने सिद्ध पीर सुरनाथ, परमात्मा दा नाम सुनदे ही मनुख सिद्ध बन जांदा है, पीर बन जांदा है, देवता बन जांदा है, नाथ बन जांदा है। जो बड़े बड़े नाथ होए ने, महान देवते होए ने, बड़े बड़े फकीर होए ने, सिद्ध पुरुष होए ने, सतगुरु कहंदे ने ईश्वर दा नाम सुन के होए ने, परमात्मा दा नाम सुन के होए ने। जैसे शब्द अंदर प्रवेश करदा है अंदरों ही सिद्धियां दा जन्म हो जांदा है। लोकी कहंदे ने इह सिद्ध पुरुष है। जिस वक्त शब्द दा अंदर प्रवेश हुंदा है अंदरों ही फकीराना तबीयत दा जन्म हुंदा है, लोकी कहंदे ने इह पीर हो गए। जिस वक्त गुर शब्द दा अंदर प्रवेश हुंदा है तो मनुख दियां देव बिरतियां बाहर प्रगट हुंदियां, लोकी कह देंदे ने इह देवता हो गए। और जिस वक्त मनुख दे अंतर आत्मिक शब्द प्रवेश हुंदा है कन्ना दे राही, अंदरों जिस जज्बे दा जन्म हो जांदा है वह है नाथ, उते अपने आप दा मालिक बन जांदा है, वह गुलाम नहीं रहिंदा, वह स्वयं अपने आप दा मालिक है। अक्सर देखिया गया है जो सारी दुनिया दे उत्ते अपनी मलकियत दा दावा करदे ने ओ अपने आप दे मालिक नहीं होंदे। सारी दुनिया नू जितण वाला मनुख अपने मन दे हत्थों हार जांदा है, अपने मन दे हत्थों हार मन लैंदा है। तो जो शब्द नू सुन लैंदा है, शब्द जिस वक्त अंदर प्रवेश करदा है, जिस जज्बे दा जन्म हुंदा है नाथ, वो अपने आप दा मालिक हो जांदा है, गुलाम नहीं रहिंदा। ਉਹ ਜੀਵਨ ਨੂੰ ਨੱਥ ਲੈਂਦਾ ਹੈ, ਜ਼ਿੰਦਗੀ ਨੂੰ ਕਾਬੂ ਚ ਕਰ ਲੈਂਦਾ ਹੈ, ਮਨ ਨੂੰ ਕਾਬੂ ਚ ਕਰ ਲੈਂਦਾ ਹੈ। ਤੇ ਜੋ ਨੱਥ ਲਵੇ ਉਹੀ ਨਾਥ ਹੈ, ਜੋ ਕਾਬੂ ਕਰ ਲਵੇ ਉਹੀ ਨਾਥ ਹੈ, ਉਹੀ ਮਾਲਕ ਹੈ, ਉਹੀ ਸਵਾਮੀ ਹੈ। ਸਤਿਗੁਰ ਅੱਗੇ ਫਰਮਾਨ ਕਰਦੇ ਨੇ ਸੁਣੈ ਧਰਤ ਧੌਲ ਆਕਾਸ਼, ਪਰਮਾਤਮਾ ਦਾ ਨਾਮ ਸੁਣਦਿਆਂ ਹੀ ਮਨੁੱਖ ਨੂੰ ਇਹ ਬੋਧ ਮਿਲ ਜਾਂਦਾ ਹੈ ਕਿ ਇਹ ਜਿਹੜੀ ਧਰਤੀ ਹੈ ਉਸੇ ਹੀ ਪਰਮਾਤਮਾ ਦੇ ਆਸਰੇ ਤੇ ਟਿਕੀ ਹੈ। धवल ते आकाश की है, इस दी बारीकियां दा उसनु पता चल जांदा है। अनंत काल तो एक धारणा बनी रही है साडे देश देच कि इस जमीन नु धौले बैल ने चुके है, एक बल दे आसरे ते खड़ी है, और उसने भी एक सिंह ते चुके है। जिस वक्त थक जांदा है दूसरे सिंह दे ते धरती नु चुकदा है तो धरती च भूचाल आ जांदे ने, जलजले आ जांदे ने, ਇਹ ਧਾਰਨਾ ਰਹੀ ਹੈ। ਪਰ ਸਤਿਗੁਰੂ ਕਹਿੰਦੇ ਨੇ ਜਿਸ ਵਕਤ ਮਨੁੱਖ ਗੁਰ ਸ਼ਬਦ ਸੁਣਦਾ ਹੈ, ਨਾਮ ਨੂੰ ਸੁਣਦਾ ਹੈ, ਤੇ ਸਹੀ ਗਿਆਨ ਦਾ ਅੰਦਰੋਂ ਜਨਮ ਆਉਂਦਾ ਹੈ, ਉਹਨੂੰ ਪਤਾ ਚੱਲਦਾ ਹੈ ਕਿ ਧੌਲ ਬੈਲ ਤਾਂ ਸਿਰਫ ਪ੍ਰਭੂ ਦੀ ਇੱਕ ਮਰਿਆਦਾ ਹੈ, ਧਰਮ ਹੈ, ਉਹਦੇ ਆਸਰੇ ਤੇ ਧਰਤੀ ਖੜੀ ਹੈ, ਔਰ ਉਸੇ ਦੇ ਆਸਰੇ ਤੇ ਇਹ ਆਕਾਸ਼ ਖੜਾ ਹੈ। ਸੁਣੈ ਦੀਪ ਲੋ ਪਾਤਾਲ, ਪਰਮਾਤਮਾ ਦਾ ਨਾਮ ਸੁਣਦਿਆਂ ਖੰਡਾਂ ਬ੍ਰਹਿਮੰਡਾਂ ਦੀਪਾਂ ਲੋਹਾਂ ਦਾ ਬੋਧ ਹੋ ਜਾਂਦਾ ਹੈ। ਪ੍ਰਾਚੀਨ ਸੰਤ ਜਨਾਂ ਨੇ, ਅਨੁਭਵੀ ਪੁਰਸ਼ਾਂ ਨੇ, ਬ੍ਰਹਮ ਗਿਆਨੀਆਂ ਨੇ ਖੰਡਾਂ ਬ੍ਰਹਿਮੰਡਾਂ ਦੀ ਚਰਚਾ ਕੀਤੀ ਹੈ, ਅਨੰਤ ਪ੍ਰਿਥਵੀਆਂ ਦੀ ਚਰਚਾ ਕੀਤੀ ਹੈ। ਔਰ ਇਹ ਨਹੀਂ ਕਿ ਕਲਪਨਾ ਮਾਤਰ ਹੈ, ਉਹਨਾਂ ਨੂੰ ਦਿਖਾਈ ਦਿੱਤਾ ਹੈ। ਅੱਜ ਵਿਗਿਆਨ ਇਸ ਗੱਲ ਦੀ ਤਸਦੀਕ ਕਰ ਰਿਹਾ ਹੈ ਕਿ ਅਣਗਿਣਤ ਸੂਰਜ ਨੇ ਜੋ ਗਿਣੇ ਨਹੀਂ ਜਾ ਸਕਦੇ, ਪਰ ਭਗਤ ਕਬੀਰ ਪਹਿਲੇ ਹੀ ਕਹਿ ਗਏ ਨੇ, ਕੋਟ ਸੂਰ ਜਾਂ ਕੇ ਪ੍ਰਗਾਸ, ਕੋਟ ਮਹਾਦੇਵ ਔਰ ਕਵਿਲਾਸ, ਅਨੰਤ ਸੂਰਜ ਨੇ, ਕਰੋੜਾਂ ਹੀ ਸੂਰਜ ਨੇ। ਕਬੀਰ ਕੋਲ ਕਿਸੇ ਨੇ ਪੁੱਛਿਆ ਕਿ ਤੁਹਾਨੂੰ ਕਰੋੜਾਂ ਸੂਰਜ ਦਿਖਾਈ ਦਿੰਦੇ ਨੇ, ਅਣਗਿਣਤ ਪ੍ਰਿਥਵੀਆਂ ਦਿਖਾਈ ਦਿੰਦੀਆਂ ਨੇ, ਬੇਸ਼ੁਮਾਰ ਧਰਤੀਆਂ ਦਾ ਤੁਹਾਨੂੰ ਬੋਧ ਹੈ, ਇਹ ਕਿਸ ਤਰ੍ਹਾਂ ਹੋ ਗਿਆ, ਇਹ ਸਭ ਕੁਝ ਤੁਹਾਨੂੰ ਕਿਸ ਤਰ੍ਹਾਂ ਦਿਖਾਈ ਦੇ ਰਿਹਾ। ਤੋ ਕਬੀਰ ਨੇ ਇੱਕ ਜਾਚ ਦੱਸੀ, ਅਗਰ ਕੋਈ ਅਪਣਾ ਲਵੇ ਤਾਂ ਉਸ ਨੂੰ ਵੀ ਇਹ ਸਭ ਕੁਝ ਦਿਖਾਈ ਦੇਵੇਗਾ। ਕਹੋ ਕਬੀਰ ਜਾਣੇਗਾ ਸੋਈ, ਇਸ ਭੇਦ ਨੂੰ ਉਹ ਜਾਣ ਲਵੇਗਾ, ਕਿੰਨੇ ਸੂਰਜ ਨੇ, ਕਿੰਨੀਆਂ ਧਰਤੀਆਂ ਨੇ, ਧਰਤੀ ਨੂੰ ਕਿਸ ਨੇ ਚੁੱਕਿਆ ਹੈ, ਆਕਾਸ਼ ਕਿਸ ਆਸਰੇ ਤੇ ਖੜਾ ਹੈ, ਇਸ ਸਾਰੇ ਭੇਦ ਨੂੰ ਉਹ ਜਾਣ ਲਵੇਗਾ। ਕਹੋ ਕਬੀਰ ਜਾਣੇਗਾ ਸੋਈ, ਹਿਰਦੇ ਰਾਮ ਮੁਖ ਰਾਮੇ ਹੋਈ। ਰਸਨਾ ਤੇ ਰਾਮ ਹੈ, ਹਿਰਦੇ ਵਿਚ ਰਾਮ ਹੈ, ਤੋ ਧਰਤੀ ਦੇ ਭੇਦ ਦਾ ਪਤਾ ਚੱਲ ਜਾਣਾ, ਆਕਾਸ਼ ਦੇ ਭੇਦ ਦਾ ਪਤਾ ਚੱਲ ਜਾਣਾ। ਔਰ ਧੌਲਾ ਕੀ ਹੈ? ਵਾਸਤਵਿਕ ਇੱਕ ਧਰਮ ਹੈ, ਪ੍ਰਭੂ ਦੀ ਬਣਾਈ ਹੋਈ ਮਰਿਆਦਾ, ਜਿਸ ਆਸਰੇ ਤੇ ਗ੍ਰਹਿ ਨਛੱਤਰ ਪ੍ਰਿਥਵੀਆਂ ਖੜੀਆਂ ਨੇ। ਸੁਣੈ ਦੀਪ ਲੋ ਪਾਤਾਲ, ਸੁਣਦਿਆਂ ਹੀ ਅਨੇਕਾਂ ਖੰਡਾਂ ਬ੍ਰਹਿਮੰਡਾਂ ਦੀਪਾਂ ਲੋਹਾਂ ਦਾ ਗਿਆਨ ਮਿਲ ਜਾਂਦਾ। ਸੁਣੈ ਪੋਹੇ ਨਾ ਸਕੈ ਕਾਲ, ਸਭ ਤੋਂ ਪਰਬਲ ਭੈ ਮਨੁੱਖ ਦੇ ਅੰਦਰ ਮੌਤ ਦਾ ਹੈ। ਨਾਮ ਨੂੰ ਸੁਣਦਿਆਂ ਹੀ, ਸ਼ਬਦ ਨੂੰ ਸੁਣਦਿਆਂ ਹੀ, ਤੇ ਜੈਸੇ ਸ਼ਬਦ ਅੰਤਰ ਆਤਮਿਕ ਪ੍ਰਵੇਸ਼ ਕਰਦਾ ਹੈ, ਨਿਰਭੈ ਬਿਰਤੀਆਂ ਦਾ ਅੰਦਰੋਂ ਜਨਮ ਹੋ ਜਾਂਦਾ। ਉਸ ਮਨੁੱਖ ਦੇ ਅੰਦਰ ਮੌਤ ਦਾ ਭੈ ਨਹੀਂ ਰਹਿੰਦਾ, ਉਸ ਮਨੁੱਖ ਦੇ ਅੰਦਰ ਮੌਤ ਦਾ ਡਰ ਨਹੀਂ ਰਹਿੰਦਾ, ਜੋ ਜਗਤ ਮੌਤ ਤੋਂ ਡਰਿਆ ਹੋਇਆ ਹੈ, ਮਹਿਜ਼ ਇਸ ਵਾਸਤੇ ਸ਼ਬਦ ਦਾ ਅੰਦਰ ਪ੍ਰਵੇਸ਼ ਨਹੀਂ ਹੋਇਆ। ਭਗਤ ਕਬੀਰ ਦਾ ਕਹਿਣਾ ਹੈ ਕਿ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਸੁਣੈ ਪੋ ਨਾ ਸਕੇ ਕਾਲ, ਨਾਮ ਨੂੰ ਸੁਣਦਿਆਂ ਹੀ ਮੌਤ ਦਾ ਡਰ, ਕਾਲ ਦਾ ਡਰ ਪਹੁੰਚ ਹੀ ਨਹੀਂ ਸਕਦਾ। ਉਹ ਮਨੁੱਖ ਨਿਰਭੈ ਹੋ ਕੇ ਜੀਵਦਾ, ਉਸ ਨੂੰ ਅੰਮ੍ਰਿਤ ਤੱਤ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸਾ ਮਨੁੱਖ ਹੈ, ਸਦਾ ਵਿਗਾਸ ਵਿਚ ਰਹਿੰਦਾ। ਨਾਨਕ ਭਗਤਾਂ ਸਦਾ ਵਿਗਾਸ, ਕਿਉਂ? ਸੁਣੈ ਦੁੱਖ ਪਾਪ ਕਾ ਨਾਸ, ਪਰਮਾਤਮਾ ਦਾ ਨਾਮ ਸੁਣਦਿਆਂ ਹੀ ਉਸਦੇ ਪਾਪ ਨਾਸ ਹੋ ਜਾਂਦੇ ਨੇ, ਉਸਦੇ ਦੁੱਖ ਨਾਸ ਹੋ ਜਾਂਦੇ ਨੇ, ਹਿਰਦਾ ਹੌਲਾ ਫੁੱਲ ਹੋ ਜਾਂਦਾ, ਵਿਗਾਸ ਖਿੜਿਆ ਹੋਇਆ ਚਮਨ ਹਿਰਦਾ ਬਣ ਜਾਂਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਭਗਤਾਂ ਦੇ ਅੰਤਰ ਆਤਮ ਵਿਚ ਸਦੀਵੀ ਵਿਗਾਸ ਆਉਂਦਾ। ਸੁਣੈ ਈਸਰ ਬਰਮਾ ਇੰਦੇ, ਸੁਣੈ ਮੁਖ ਸਲਾਹਨ ਮੰਦੇ, ਸੁਣੈ ਜੋਗ ਜੁਗਤ ਤਨੂ ਭੇਦ, ਸੁਣੈ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਜਪਜੀ ਸਾਹਿਬ ਦੇ ਅੰਦਰ ਸਿਰਫ ਇੱਕ ਵਿਸ਼ੇ ਦਿੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਚਾਰ ਪੌੜੀਆਂ ਉਚਾਰਨ ਕੀਤੀਆਂ ਨੇ। ਉਹਨਾਂ ਪੌੜੀਆਂ ਦੇ ਚੋਂ ਸੁਣੀਏ ਦੀਆਂ ਪੌੜੀਆਂ ਸਭ ਤੋਂ ਪ੍ਰਥਮ ਨੇ, ਔਰ ਇਹ ਚਾਰ ਪੌੜੀਆਂ ਨੇ। ਸੁਣਨ ਦੀ ਇਤਨੀ ਭਾਰੀ ਮਹਾਨਤਾ ਹੈ ਕਿ ਬਾਰ ਬਾਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸੁਣਨ ਦੀ ਮਹਾਨਤਾ ਦੱਸਣੀ ਪਈ ਹੈ। ਸੁਣਨ ਨਾਲ ਕੀ ਹੋ ਜਾਂਦਾ ਹੈ? ਸ਼ਬਦ ਦਾ ਜਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਹੁੰਦਾ ਹੈ, ਤੋ ਅੰਤਰ ਆਤਮਿਕ ਜੋ ਜਾਗ੍ਰਿਤੀ ਪੈਦਾ ਹੁੰਦੀ ਹੈ। ਬਾਰ ਬਾਰ ਗੁਰੂ ਦੇਵ ਉਸ ਦਾ ਜ਼ਿਕਰ ਕਰਦੇ ਨੇ। ਸੁਣਨ ਨਾਲ ਇਤਨੀ ਗੱਲ ਤੇ ਸਪਸ਼ਟ ਪਾਪ ਨਾਸ ਹੋ ਜਾਂਦੇ ਨੇ। ਪਾਪ ਤੋਂ ਮੁਰਾਦ ਉਹ ਮਨੁੱਖ ਦੂਜੇ ਨੂੰ ਝੋਟ ਨਹੀਂ ਪਹੁੰਚਾਉਂਦਾ। ਪਾਪ ਕੀ ਹੈ? ਜਿਸ ਵਿਚਾਰ ਤੋਂ, ਜਿਸ ਕਿਰਦਾਰ ਤੋਂ ਦੂਜੇ ਨੂੰ ਝੋਟ ਪਹੁੰਚੇ, ਦੂਜੇ ਦਾ ਅਹਿਤ ਹੋਵੇ, ਦੂਜੇ ਦਾ ਦਿਲ ਦੁਖੇ, ਦੂਜੇ ਦਾ ਨੁਕਸਾਨ ਹੋਵੇ, ਜਿਸ ਕਰਮ ਤੋਂ, ਜਿਸ ਵਿਚਾਰ ਤੋਂ, ਜਿਸ ਲੇਖਣੀ ਤੋਂ, ਜਿਸ ਕਿਰਦਾਰ ਤੋਂ ਦੂਜੇ ਨੂੰ ਝੋਟ ਪਹੁੰਚੇ, ਉਹ ਪਾਪ ਹੈ। ਤੇ ਜਦ ਦੂਜੇ ਨੂੰ ਕੋਈ ਝੋਟ ਪਹੁੰਚਾਉਂਦਾ ਹੈ, ਤੋ ਪਲਟ ਕੇ ਝੋਟ ਵਾਪਸ ਆਉਂਦੀ ਹੈ। ਇਹ ਜਗਤ ਦਾ ਨਿਯਮ ਹੈ, ਇਹ ਈਸ਼ਵਰੀ ਵਿਧਾਨ ਹੈ। ਤੋ ਦੁਖੀ ਹੋਵੇਗਾ, ਪਾਪੀ ਦੁਖੀ ਹੋਵੇਗਾ। ਪਾਪੀ ਤੋਂ ਮੁਰਾਦ ਦੂਜੇ ਨੂੰ ਚੋਟ ਪਹੁੰਚਾਏਗੀ, ਪਾਪੀ ਤੋਂ ਮੁਰਾਦ ਦੂਜੇ ਨੂੰ ਦੁਖਤ ਕੀਤਾ ਗਿਆ। ਤੋ ਜੋ ਦੂਜੇ ਨੂੰ ਦੁਖਤ ਕਰ ਰਿਹਾ, خود سکھی نہیں رہ سکے گا، دکھ پلٹ کے واپس آئے گا اور انت گنا پڑت کے واپس آئے گا۔ تو جگت گرو بابا کہندے نے جو شبد نو سندا ہے او دے اندروں پاپ ناس ہو جاندا ہے، دوجے نو چوٹ پہنچاون دی برتی ختم ہو جاندی ہے۔ جیسے پاپ ختم ہوندا ہے ویسے دکھ مٹ جاندا ہے، کیونکہ کسے نو دکھ پہنچایا نہیں تو پلٹ کے دکھ واپس بھی نہیں آیا۔ دکھاں دا ناس ہویا، پاپاں دا ناس ہویا، اس واسطے اٹھے پیر پرسنتا بنی رہندی ہے، وگاس بنیا رہندا ہے، ہلارا بنیا رہندا ہے۔ نانک بھگتاں صدا وگاس، سنے دکھ پاپ کا ناس۔ سنیے بھی اس دوسری پوڑی چ جو جو اوستھا منک دی سنن نال بندی ہے، ستگرو دیو جی مہاراج اس ڈھنگ نال فرمان کردے نے، سنے ایشر برما اند۔ برمے ورگی پدوی اس دیش دے سب تو پراچین اگا دارشنک برہما ہویا ہے، جو بہت گہرے تل دے سوچدا سی دھرتی کی ہے، آکاش کی ہے، بنسپتی کی ہے، جیون کی ہے، جیو کی ہے، تت کی نے، غرس کے ہر ایک دے انتر آتمچ جھات مارن دی برتی برہمے کول سی۔ جو بہت گہرے تل دے ویکھے اسے نو دارشنک کہندے نے۔ دارشنک برتیاں دا مالک اے برہما سی، جو نام سندا ہے اونوں گہری درشٹی مل جاندی ہے، اونوں برہمے ورگی پدوی مل جاندی ہے، او برہمے دی طرح عالم ہو جاندا ہے، او موڑ نہیں رہے گا۔ نام جپن والا موڑ نہیں رہے گا، مورکھ نہیں ہوے گا، انجان نہیں ہوے گا، نام جپن والا مہان سیاح ہوے گا۔ اے گل وکھری ہے کہ عام لوکی کئی دفعہ جس نے وکاراں دا تیاگ کیتا ہے تے نام رس دے چلین ہے اونوں موڑ کہندے نے، اونوں اگیانی کہندے نے، نا سمجھ کہندے نے، اے جگت دا رس نہیں مان رہا۔ پر بھگت کبیر کہندے نے سنتو ماکھن کھایا چھاچ پیے سنسار، سنت تے تت رس دا آنند مان دین مکھن چھک دے نے، تے جگت لسی پیندا ہے، سنسار وکاراں دا رس ماندا ہے، بھگت پرماتما دا رس ماندا ہے۔ رس دوہاں کول نے تے دوہاں دے رس وچ اتنا انتر ہے، ایک لسی پی رہا ہے، ایک مکھن چھک رہا ہے۔ تو جس نوں مکھن دی پراپتی ہو گئی ہے او کوئی موڑ تھوڑی ہے، موڑ تے او نے جو لسی دے تے گزارا کر رہے نے، تے لسی نوں ہی جنہاں نے سب کچھ سمجھ لیا ہے۔ تو تت وستو دی پراپتی ہوندی ہے بھگت نوں، او دے کول بڑی گہری درشٹی ہے، او برہمے دی طرح عالم ہوندا ہے، سیاح ہوندا ہے، گیاتا ہوندا ہے، سنے ایسر برما اند، اور سندیاں ہی او دے کول اودھوت برتی شیو جی دی طرح بندی ہے، بشنو دی طرح دیا برتی بندی ہے، شنکر دی طرح تیاگی برتی بندی ہے۔ اس دیش تے تیاگیاں دے چوں سرمور منے گئے شنکر، دیالوآں دے چوں سرمور منے گئے بشنو، گیانیاں دے چوں سرمور منے گئے برہمے۔ تو صاحب کہندے نے اے پدویاں سن کے ملدیاں نے، سن کے کوئی اتنا وڈا دیالو بنیا ہے، سن کے ہی کوئی اتنا وڈا گیانی بنیا ہے، اور سن کے ہی کوئی اتنا وڈا تیاگی بنیا ہے جیسے کہ شنکر ہے۔ تو ستگرو دیو جی مہاراج کہندے نے سنن دے نال ہی منکھ برہمے ورگا گیاتا بن جاندا ہے، شنکر جیسا تیاگی بن جاندا ہے، بشنو جیسا دیالو بن جاندا ہے، اور اندر جیسا ایش مانن والا بن جاندا ہے، سارے سکھاں دا، سارے رساں دا آنند مانن والا۔ جتنے رس نال بھگت بھوجن چھکدا ہے اتنے رس نال ایک سنساری بھوجن نہیں چھک سکدا۔ سنسار نو ویکھ کے جو ایک بھگت رس ماندا ہے وہ ایک سنساری رس نہیں مان سکتا۔ گیت سنگیت نو سن کے جو وسماد دی دنیا دچ ایک بھگت کھو جاندا ہے، اے وسماد ایک عام سنساری پدر دے منک دے کول نہیں ہے، او دے کول ایشورج ہوندا ہے، او دے کول بشرام آرام سکھ ایسا ہوندا ہے جیسا کہ اندر کول ہے۔ اندر دے بارے کہندے نے سورگ دا راج ہے، بھاؤ ਆਪਣੇ ਵਰਗ ਵਿਚ ਜੀਵਣਾ, ਆਪਣੇ ਮਾਹੌਲ ਵਿਚ ਜੀਵਣਾ, ਆਪਣੇ ਇੰਦਰੀਆਂ ਨੂੰ ਕਾਬੂ ਕਰਕੇ ਜੀਵਣਾ, ਇੰਦਰ ਵਰਗੀ ਪਦਵੀ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਸੁਣਨ ਦੇ ਨਾਲ ਪ੍ਰਾਪਤ ਹੋ ਜਾਂਦੀ ਹੈ। ਸੁਣੈ ਮੋਖ ਸਲਾਹਣ ਮੰਦ, ਜਿਹੜੇ ਮੰਦੇ ਪੁਰਸ਼ ਨੇ, ਨੀਵੇਂ ਮਨੁੱਖ ਨੇ, ਨੀਚ ਬਿਰਤੀ ਦੇ ਮਾਲਕ ਨੇ, ਜੇ ਕਿਧਰੇ ਪ੍ਰਭੂ ਦਾ ਨਾਮ ਸੁਣ ਲੈਣ ਤਾਂ ਉੱਚੇ ਹੋ ਜਾਂਦੇ ਨੇ। ਪਰਮਾਤਮਾ ਦੀ ਸਲਾਹ ਕਰਦਿਆਂ ਕਰਦਿਆਂ, ਪਰਮਾਤਮਾ ਦੀ ਸਿਫਤ ਤੋਂ ਸਲਾਹ ਮੁਖਾਰ ਬਿੰਦ ਦੇ ਨਾਲ ਉਚਾਰਨ ਕਰਦਿਆਂ ਕਰਦਿਆਂ ਤੇ ਕੰਨਾਂ ਨਾਲ ਸੁਣਦਿਆਂ ਸੁਣਦਿਆਂ, ਜੋ ਮੰਦ ਪੁਰਸ਼ ਨੇ, ਨੀਵੇਂ ਮਨੁੱਖ ਨੇ, ਉਹ ਵੀ ਉੱਚੇ ਹੋ ਜਾਂਦੇ ਨੇ। ਉਹ ਵੀ ਪ੍ਰਭੂ ਦੀ ਸਿਫਤ ਤੋਂ ਸਲਾਹ ਕਰਨ ਲੱਗ ਪੈਂਦੇ ਨੇ ਤੇ ਸਿਫਤ ਤੋਂ ਸਲਾਹ ਦਾ ਸਦਕਾ ਉੱਚੀ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਨੇ। ਸੁਣੈ ਜੋਗ ਜੁਗਤ ਤਨ ਭੇਦ, ਪਰਮਾਤਮਾ ਦਾ ਨਾਮ ਸੁਣਦਿਆਂ ਹੀ ਜੋਗ ਦੀਆਂ ਜੁਗਤੀਆਂ ਪ੍ਰਾਪਤ ਹੋ ਜਾਂਦੀਆਂ। ਪਰਮਾਤਮਾ ਨਾਲ ਕਿਵੇਂ ਜੁੜਨਾ, ਇਸ ਨੂੰ ਕਹਿੰਦੇ ਨੇ ਜੋਗ, ਜੁੜਨ ਨੂੰ ਜੋਗ ਕਹਿੰਦੇ ਨੇ। ਸੁਣਦਿਆਂ ਹੀ ਸੁਣਦਿਆਂ ਇਹ ਜੁਗਤੀ ਪ੍ਰਾਪਤ ਹੋ ਜਾਂਦੀ ਹੈ ਕਿ ਪ੍ਰਭੂ ਨਾਲ ਕਿਵੇਂ ਜੁੜਨਾ, ਸੰਸਾਰ ਤੋਂ ਕਿਵੇਂ ਉੱਚੇ ਉੱਠਣਾ। ਇਸ ਤੋਂ ਪਹਿਲੇ ਇਸ ਤਰ੍ਹਾਂ ਦੀ ਜੁਗਤੀ ਦਾ ਪ੍ਰਾਪਤ ਹੋਣਾ ਬੜਾ ਔਖਾ ਹੈ। ਜੈਸੇ ਕੋਈ ਮਨੁੱਖ ਇਹ ਆਖੇ ਕਿ ਪਾਣੀ ਮੈਂ ਬਾਅਦ ਵਿਚ ਪੀਆਂਗਾ, ਪਹਿਲੇ ਮੇਰੀ ਪਿਆਸ ਮਿਟਣੀ ਚਾਹੀਦੀ ਹੈ, ਅਸੰਭਵ ਹੈ। ਕੋਈ ਐਸਾ ਆਖੇ ਕਿ ਭੋਜਨ ਮੈਂ ਬਾਅਦ ਵਿਚ ਛਕਾਂਗਾ, ਪਹਿਲੇ ਮੇਰੀ ਭੁੱਖ ਮਿਟਣੀ ਚਾਹੀਦੀ ਹੈ। ਅੱਖਾਂ ਮੈਂ ਬਾਅਦ ਵਿਚ ਖੋਲਾਂਗਾ, ਪਹਿਲੇ ਮੈਨੂੰ ਪ੍ਰਕਾਸ਼ ਦਿਸਣਾ ਚਾਹੀਦਾ ਹੈ, ਅਸੰਭਵ ਹੈ। ਪ੍ਰਕਾਸ਼ ਦੇਖਣ ਲਈ ਅੱਖ ਪਹਿਲੇ ਖੋਲਣੀ ਪਏਗੀ, ਭੁੱਖ ਮਿਟਾਉਣ ਲਈ ਭੋਜਨ ਪਹਿਲੇ ਛਕਣਾ ਪਏਗਾ, ਪਿਆਸ ਖਤਮ ਕਰਨ ਲਈ ਪਾਣੀ ਪਹਿਲੇ ਪੀਣਾ ਪਏਗਾ। ਹੂ ਬਹੂ ਜੋਗ ਦੀਆਂ ਜੁਗਤੀਆਂ ਪ੍ਰਾਪਤ ਕਰਨ ਲਈ, ਪ੍ਰਭੂ ਨਾਲ ਜੁੜਨ ਦੀ ਜੁਗਤੀ ਪ੍ਰਾਪਤ ਕਰਨ ਲਈ ਪ੍ਰਭੂ ਦਾ ਨਾਮ ਪਹਿਲੇ ਸੁਣਨਾ ਪਏਗਾ, ਰਸਨਾ ਨਾਲ ਉਚਾਰਨ ਕਰਕੇ ਉਸਦੇ ਨਾਮ ਨੂੰ ਸੁਣਨਾ ਪਏਗਾ। ਸੁਣਦਿਆਂ ਹੀ ਸੁਣਦਿਆਂ ਜੁਗਤੀ ਪ੍ਰਾਪਤ ਹੋ ਜਾਂਦੀ ਹੈ। ਸੁਣਨਾ ਹੀ ਚੱਲਣਾ ਹੈ ਪ੍ਰਭੂ ਦੇ ਮਾਰਗ ਤੇ, ਔਰ ਜੋ ਚੱਲਦਾ ਹੈ ਉਹ ਪਹੁੰਚ ਜਾਂਦਾ ਹੈ। ਤੇ ਪ੍ਰਭੂ ਦੇ ਮਾਰਗ ਤੇ ਚੂੰਕਿ ਸੁਰਤ ਨਹੀਂ ਚੱਲਣਾ, ਤੋ ਸੁਰਤ ਧਿਆਨ ਸ਼ਬਦ ਦੇ ਆਸਰੇ ਤੇ ਹੀ ਚਲੇਗੇ, ਤੇ ਸ਼ਬਦ ਸੁਣਨ ਦਾ ਵਿਸ਼ਾ ਹੈ। ਸੁਣੈ ਮੋਖ ਸਲਾਹਨ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣਦਿਆਂ ਹੀ ਜੋਗ ਦੀਆਂ ਜੁਗਤੀਆਂ ਪ੍ਰਾਪਤ ਹੋ ਜਾਂਦੀਆਂ ਔਰ ਤਨ ਦੇ ਭੇਦ ਦਾ ਪਤਾ ਚੱਲ ਜਾਂਦਾ। ਭੋਜਨ ਕਿਹੜਾ ਪਚ ਸਕਦਾ, ਕਿੰਨਾ ਕੁ ਪਚ ਸਕਦਾ, ਪਚ ਕੇ ਕਿਵੇਂ ਰਸ ਬਣਦਾ, ਉਹ ਰਸ ਸਰੀਰ ਦੇ ਕਿਹੜੇ ਕਿਹੜੇ ਅੰਗ ਨੂੰ ਕਿਸ ਢੰਗ ਨਾਲ ਪਹੁੰਚਦਾ, ਸਰੀਰ ਦੇ ਚ ਵਿਕਾਰਾਂ ਦਾ ਜਨਮ ਕਿਸ ਢੰਗ ਨਾਲ ਆਉਂਦਾ, ਕਿਹੜੇ ਕਿਹੜੇ ਭੋਜਨ ਤੋਂ ਹੁੰਦਾ, ਕਿਹੜੇ ਕਿਹੜੇ ਮਾਹੌਲ ਦੇ ਚ ਆਉਂਦਾ, ਇਸ ਤਰੀਕੇ ਦੇ ਨਾਲ ਤਨ ਦੇ ਹੋਰ ਗੁੱਜੇ ਭੇਦ ਬਿਮਾਰੀਆਂ ਦਾ ਜਨਮ ਕਿਵੇਂ ਹੁੰਦਾ ਔਰ ਕਿਉਂ ਆਉਂਦਾ, ਇਨ੍ਹਾਂ ਦਾ ਸਮਾਧਾਨ ਕੀ ਹੈ, ਇਨ੍ਹਾਂ ਦਾ ਇਲਾਜ ਕੀ ਹੈ। ਆਦਿ ਕਾਲ ਤੋਂ ਦੇਖਿਆ ਗਿਆ ਕਿ ਜੈਸਾ ਸਰੀਰ ਦਾ ਗਿਆਨ ਰਿਸ਼ੀ ਮੁਨੀਆਂ ਦੇ ਕੋਲ ਸੀ, ਅਜੋਕੇ ਵੱਡੇ ਤੋਂ ਵੱਡੇ ਡਾਕਟਰ ਕੋਲ ਵੀ ਨਹੀਂ ਹੈ। ਜੋ ਸਰੀਰ ਦੀ ਗਹਿਰਾਈ ਵਿਚ ਬਹੁਤ ਗਹਿਰੇ ਉਤਰ ਕੇ ਸਰੀਰ ਦਾ ਭੇਦ ਜੋਗੀ ਜਨ ਦੱਸ ਸਕੇ ਨੇ, ਉਹ ਤੇ ਅੱਜ ਦੀ ਸਾਇੰਸ ਵੀ ਨਹੀਂ ਦੱਸ ਸਕੀ। ਔਰ ਹੈਰਾਨ ਨੇ ਅਜੋਕੇ ਮਨੁੱਖ ਕਿ ਕੋਈ ਆਲਾ ਨਹੀਂ ਸੀ, ਕੋਈ ਇਸ ਤਰ੍ਹਾਂ ਦੇ ਉਪਕਰਨ ਨਹੀਂ ਸਨ, ਤੇ ਸਰੀਰ ਦੀਆਂ ਇਤਨੀਆਂ ਬਾਰੀਕੀਆਂ ਦਾ ਜ਼ਿਕਰ ਵੈਦਿਕ ਗ੍ਰੰਥਾਂ ਵਿਚ ਮੌਜੂਦ ਹੈ। ਜੜੀ ਬੂਟੀਆਂ ਦਾ ਜੋ ਰਸ ਤੇ ਉਨ੍ਹਾਂ ਦਾ ਸੁਭਾਅ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਦੱਸਿਆ ਗਿਆ, ਅਜੋਕੀ ਸਾਇੰਸ ਵੀ ਉਹੀ ਕੁਝ ਦੱਸ ਰਹੀ ਹੈ। ਆਖਿਰ ਇਹ ਭੇਦ ਕਿਸ ਤਰ੍ਹਾਂ ਮਿਲਿਆ, ਇਹ ਗਿਆਨ ਕਿਸ ਤਰ੍ਹਾਂ ਮਿਲਿਆ? ਸਾਹਿਬ ਕਹਿੰਦੇ ਨੇ ਪਰਮਾਤਮਾ ਦਾ ਨਾਮ ਸੁਣਦਿਆਂ ਜਿੱਥੇ ਜੁੜਨ ਦੀ ਜੁਗਤੀ ਮਿਲ ਜਾਂਦੀ ਹੈ ਪਰਮਾਤਮਾ ਨਾਲ, ਉੱਥੇ ਤਨ ਦੇ ਭੇਦ ਦਾ ਵੀ ਪਤਾ ਚੱਲ ਜਾਂਦਾ, ਇੱਕ ਇੱਕ ਨਾੜੀ ਦਾ ਪਤਾ ਚੱਲ ਜਾਂਦਾ। ਤਮਾਮ ਨਾੜੀਆਂ ਦੀ ਗਿਣਤੀ ਬਕਾਇਦਾ ਵੈਦਿਕ ਗ੍ਰੰਥਾਂ ਵਿਚ ਮੌਜੂਦ ਹੈ। ਇੱਕ ਇੱਕ ਨਾੜੀ ਦੀ ਅਹਿਮੀਅਤ ਕੀ ਹੈ, ਇਸ ਤਰ੍ਹਾਂ ਦਾ ਗਿਆਨ ਵੀ ਮੌਜੂਦ ਹੈ। ਔਰ ਭਗਤ ਨਾਮਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਜੈਸੇ ਕੋਈ ਪਰਮਾਤਮਾ ਦਾ ਨਾਮ ਸੁਣਦਾ ਤੇ ਨਾਮ ਅੰਤਰ ਆਤਮੇ ਵਿਚ ਵਸਦਾ, ਫਿਰ ਨਸਾਂ ਵਿਚ ਨਿਰਾ ਖੂਨ ਗਰਦਿਸ਼ ਨਹੀਂ ਕਰਦਾ, ਅੰਮ੍ਰਿਤ ਗਰਦਿਸ਼ ਕਰਦਾ। ਦਸ ਬੈਰਾਗਨ ਮੋਹੇ ਬਸ ਕੀਨੇ, ਪੰਚੋ ਕਾ ਮਿਟਨਾਓ, ਸੱਤਰ ਦੋਏ ਭਰੇ ਅੰਮ੍ਰਿਤ ਸਰ, ਬਿਖ ਕੋ ਮਾਰ ਕਢਾਓ। ਸਰੀਰ ਵਿਚ ਮੋਟੀਆਂ ਨਾੜੀਆਂ ਭਗਤ ਨਾਮਦੇਵ ਜੀ ਮਹਾਰਾਜ ਦੇ ਕਥਨ ਅਨੁਸਾਰ 72 ਨੇ, تے آپ کہندے نا 72 ناڑیاں دے ہن خون نہیں گردش کر رہا، امرت گردش کر رہا ہے، اینا خون پاون ہو گیا، ایسا خون جے کدرے اچھال دچ آ جائے جگت دچ کرانتی ہو جاندی، ایسا خون جے کدرے ڈل جائے اس تھان تے شہیدی استھان تیرتھ بن جاندا ہے۔ خون تے روز ڈل دے نے، کچھ بھی نہیں ہوندا، پر جو خون امرت بن گیا اگر اس دچ اچھال آ گیا تو کرانتی آ جائے گی، جے کسے نے ڈول دیتا ہے تا اتھے او تیرتھ بنے گا جو صدیاں تک منکھ نو پاون کردا رہے گا اور پرماتما نال جڑن دی پریرنا کردا رہے گا۔ مہاپرش دے خون دے اندر اتنی پویترتا ہوندی ہے، یہ سب کچھ پرماتما دا نام سندیاں سندیاں اور او دے نال جڑن دی جگتی پراپت ہوندے ہیں تن دے بھید دا پتا چل جاندا ہے، تن دی گہرائی دے جھات مار کے اس دیاں باریکیاں دا پتا چل جاندا ہے۔ صاحب کہندے نے اس طریقے نال بھگتاں دے اندر سدیوی ہلاس بنیا رہندا ہے، نانک بھگتاں سدا وگاس، کیوں سنیا ہے دکھ پاپ کا ناس، پرماتما دا نام سندے ہیں انہاں دے پاپ ناس ہو جاندے نے، دکھ ناس ہو جاندے نے، اس واسطے سدیوی پرسنتا دے وگاس دے بھگت جن رہندے نے۔